दंडोत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रलके आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी दर्शन दे रहे ने। कवि संतोख सिंह जी दस रहे सन कि मेला बहुत ही ज्यादा भरिया होया, बहुत सारी जिहड़ी संगत है वो सतगुरु सच्चे पातशाह जी दे दर्शन करन दे वास्ते पहुंच रही है। लगे अंबार कोर के बहो पुरे कामना जिम जिस कीन। ग्रंथाकार भाई संतोख सिंह जी लिखते ने कि सतगुरु के चरणा दे विच भेटावां दे बहुत वड्डे वड्डे ढेर लग गए ने। जेड़ी भी कामना जेड़ी भी इच्छा किसी ने अपने मन दे विच धारण कीती सतगुरु ने उसकी इच्छा नू पूरा कीता। खारो मेवरो कर अरदासन गुरु बिलोके करुणा पीन। कवि जी लिखते ने कि सतगुरु का जेड़ा मेवड़ा है वो सतगुरु के लागे हो के संगत दियां अरदासां करी जा रहा है ते सतगुरु सच्चे पातशाह जी दया दी मेर दी नजर दे नाल हर एक दे वल तकदे ने। सिख संगत की पीर पई तब एक बंच की और लालच पीन। इस तरीके दे नाल सिख संगत दी मेले दे विच बहुत ही ज्यादा भीड़ सी पर कवि संतोख सिंह जी लिखदे ने इस मेले दे विच एक वंचक भी आ गया जिदे मन दे विच धन दा बहुत ही ज्यादा लालच सी। आम तौर दे उते वंचक ठग नू आख्या जांदा पर इस जगह दे उते कवि संतोख सिंह जी ने वंचक दा भाव चोर लाया भाव के मेले दे विच एक चोर भी फिर रहा सी। अंचर बंदे ओ कतर तन लीनस पुन मेले में बिचरत चीन। किसे गरीब सिख ने अपने पल्ले दे नाल थोड़ा तन बन्या होया सी जेड़ा ओ सतगुरां दी चरण भेटा करन दे वास्ते लै के आया सी पर उस चोर ने उस सिख दी कन्नी नू कट दिता ते तन ओहदा आप लै लिया फिर मेले दे विच रल गया भाव के जिदा तन चोरी होया उनू पता पहला ना लग सकिया। सिख पट देख दुखी होए चिंता सतगुर के टिग कीन उचार। ओ सिख जदों सतगुरां दे लागे जान लगा मत्था टेकन दे वास्ते उन्हें अपनी कन्नी नू टटोलिया है ਕਿ ਮੈਂ ਜਿਹੜਾ ਧਨ ਲੈ ਕੇ ਆਇਆ ਹਾਂ ਉਹ ਕੰਨੀ ਤੋਂ ਖੋਲ ਕੇ ਤੇ ਸਤਿਗੁਰਾਂ ਦੀ ਚਰਨ ਭੇਟ ਕਰ ਦੇਵਾਂ। ਪਰ ਜਦੋਂ ਹੀ ਉਹਨੇ ਆਪਣੀ ਕੰਨੀ ਨੂੰ ਦੇਖਿਆ ਤੇ ਕੰਨੀ ਤੇ ਕਿਸੇ ਚੀਜ਼ ਦੇ ਨਾਲ ਕਤਰੀ ਜਾ ਚੁੱਕੀ ਸੀ, ਕੱਟੀ ਜਾ ਚੁੱਕੀ ਸੀ। ਜਦੋਂ ਉਸਨੇ ਆਪਣੇ ਇਸ ਤਰ੍ਹਾਂ ਕੰਨੀ ਨੂੰ ਦੇਖਿਆ ਤੇ ਬਹੁਤ ਦੁਖੀ ਹੋਇਆ, ਮਨ ਦੇ ਵਿੱਚ ਬੜੀ ਚਿੰਤਾ ਹੋਈ ਕਿ ਮੈਂ ਤੇ ਸਤਿਗੁਰਾਂ ਦੇ ਚਰਨ ਭੇਟ ਰੱਖਣਾ ਸੀ ਆਪਣਾ ਧਨ, ਪਰ ਉਹ ਤੇ ਧਨ ਕਿਸੇ ਨੇ ਚੋਰੀ ਕਰ ਲਿਆ। ਫੇਰ ਉਸ ਸਿੱਖ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ ਕੀਤੀ, ਬੇਨਤੀ ਕੀਤੀ।
ਮਹਾਰਾਜ ਮੇਲੇ ਮੈਂ ਪਾਪੀ, ਪੀਰ ਬਖੈ ਮਠਾਨਤ ਕਰ।
ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਹੇ ਮਹਾਰਾਜ ਜੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਸ ਮੇਲੇ ਦੇ ਵਿੱਚ ਕੋਈ ਪਾਪੀ ਚੋਰ ਵੀ ਹੈ ਕਿ ਜਿਹੜਾ ਕੁਕਰਮ ਕਰ ਰਿਹਾ ਤੇ ਚੋਰੀ ਕਰ ਰਿਹਾ? ਸੱਚੇ ਪਾਤਸ਼ਾਹ, ਮੇਰਾ ਧਨ ਕਿਸੇ ਚੋਰ ਨੇ ਚੋਰੀ ਕਰ ਲਿਆ, ਦੇਖੋ ਮੇਰੀ ਕੰਨੀ ਨੂੰ ਕਿਸੇ ਨੇ ਕਤਲ ਲਿਆ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇੰਜ ਕਰਦੇ ਨੇ।
ਇਸ ਸਾਲ ਮੇਲਾ ਭਰਿਆ ਦੀਪ ਮਾਲਾ, ਆਈਆਂ ਸੰਗਤਾਂ ਭੀੜ ਅਪਾਰ ਹੋਈ। ਆਏ ਦੇਸ ਪਰਦੇਸ ਤੋਂ ਸਿੱਖ ਪ੍ਰੇਮੀ, ਗਹਿਮਾ ਗਹਿਮ ਆਨੰਦਪੁਰ ਪਾਰ ਹੋਈ। ਕਈਆਂ ਪ੍ਰੇਮੀਆਂ ਦਾ ਮਾਲ ਗਿਆ ਚੋਰੀ, ਅੱਗੇ ਗੁਰਾਂ ਦੇ ਹਾਲ ਪੁਕਾਰ ਹੋਈ। ਮੇਲੇ ਵਿੱਚ ਨੇ ਠੱਗ ਕਰਤਾਰ ਸਿੰਘਾ, ਕਰਦੇ ਚੋਰੀਆਂ ਰੱਬ ਦੀ ਮਾਰ ਹੋਈ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਮੇਲੇ ਦੇ ਵਿੱਚ ਬਹੁਤੇ ਸਾਰੇ ਚੋਰ ਸਨ, ਪਰ ਕਵੀ ਸੰਤੋਖ ਸਿੰਘ ਜੀ ਨੇ ਸਿਰਫ ਇੱਕ ਚੋਰ ਦਾ ਜ਼ਿਕਰ ਕੀਤਾ ਹੈ। ਦੋਵਾਂ ਇਤਿਹਾਸਕਾਰਾਂ ਦੇ ਮਤ ਦੇ ਵਿੱਚ ਇੰਨਾ ਭੇਦ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬਹੁਤੇ ਚੋਰ ਸਨ, ਪਰ ਕਵੀ ਸੰਤੋਖ ਸਿੰਘ ਜੀ ਬਿਆਨ ਦਿੰਦੇ ਨੇ ਇੱਕੋ ਹੀ ਚੋਰ ਸੀ। ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ।
ਕਾਹਿਉ ਮੇਵਰੋ ਕੋ ਤਬ ਸ੍ਰੀ ਪ੍ਰਭ, ਇੱਕ ਥਲ ਇਸ ਕੋ ਦੇਹੋ ਬਿਠਾਏ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੇਵੜੇ ਨੂੰ ਹੁਕਮ ਕੀਤਾ ਕਿ ਇਹ ਸਿੱਖ ਜਿਹੜਾ ਹੈ, ਜਿਹਦੀ ਚੋਰੀ ਹੋਈ ਹੈ, ਇਹਨੂੰ ਇੱਕ ਪਾਸੇ ਬਿਠਾ ਦੇ।
ਹੁਕਮ ਪਾਏ ਕਰ ਥੇਰੇ ਉਸ ਚਿੰਤਤ, ਧਨ ਮੈਂ ਪਾਵੋ ਕੌਣ ਪ੍ਰਕਾਰ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਇੱਕ ਜਗ੍ਹਾ ਦੇ ਉੱਤੇ ਉਸ ਸਿੱਖ ਨੂੰ ਬਿਠਾ ਦਿੱਤਾ ਗਿਆ ਹੈ। ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਹੈ ਕਿ ਮੇਰਾ ਜਿਹੜਾ ਚੋਰੀ ਹੋਇਆ ਹੋਇਆ ਧਨ ਹੈ ਉਹ ਮੈਨੂੰ ਕਿਵੇਂ ਮਿਲੇਗਾ।
ਸੋ ਬੰਚਕ ਮੇਲੇ ਮੈਂ ਵਿਚਰਤ, ਕਾਟਿਓ ਖੀਸਾ ਇੱਕ ਸਿੱਖ ਕੇਰ।
ਜਿਨੇ ਚੋਰੀ ਕੀਤੀ ਸੀ ਚੋਰ ਨੇ, ਉਹ ਅਜੇ ਵੀ ਮੇਲੇ ਦੇ ਵਿੱਚ ਹੀ ਇਧਰ ਉਧਰ ਫਿਰ ਰਿਹਾ ਸੀ। ਇੰਨੇ ਚਿਰ ਨੂੰ ਉਹਨੇ ਕਿਸੇ ਹੋਰ ਸਿੱਖ ਦਾ ਖੀਸਾ ਕੱਟ ਲਿਆ, ਜੇਬ ਕਤਰ ਲਈ।
ਨਹੀਂ ਜਿਨ ਜਾਣਿਓ ਮੇਲੇ ਉਹ ਨਰਨ ਮੈਂ, ਸਿੱਖ ਦੇਖਤ ਪਾ ਦੁਖੀ ਬਡੇਰ।
ਦੂਸਰੇ ਸਿੱਖ ਦਾ ਵੀ ਧਨ ਚੋਰੀ ਕਰ ਲਿਆ, ਉਹਦੀ ਜੇਬ ਨੂੰ ਕੱਟ ਲਿਆ, ਉਸ ਨੂੰ ਵੀ ਪਤਾ ਨਾ ਲੱਗ ਸਕਿਆ। ਜਦੋਂ ਉਸਨੇ ਆਪਣੀ ਜੇਬ ਨੂੰ ਦੇਖਿਆ ਤੇ ਜੇਬ ਨਾਲੋਂ ਲੱਥ ਚੁੱਕੀ ਸੀ, ਕਤਰ ਲਈ ਸੀ ਉਸ ਜੇਬ ਕਤਰੇ ਨੇ, ਉਸ ਪੌਕਟ ਮਾਰਨ ਵਾਲੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਵੀ ਬੜਾ ਦੁਖੀ ਹੋਇਆ।
ਪੂਰਬ ਸਮ ਸ੍ਰੀ ਪ੍ਰਭ ਟਿਗ ਗਮਨਿਓ, ਉੱਚੇ ਕਰ ਪੁਕਾਰ ਤਿਸ ਬੇਰ।
ਜਿਸ ਤਰ੍ਹਾਂ ਕਿ ਪਹਿਲੇ ਸਿੱਖ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਇਸੇ ਤਰੀਕੇ ਦੇ ਨਾਲ ਇਹ ਦੂਸਰੇ ਸਿੱਖ ਨੇ ਜਿਹਦਾ ਕਿ ਧਨ ਚੋਰੀ ਹੋ ਗਿਆ, ਜਾ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਕਿਸੇ ਚੋਰ ਨੇ ਮੇਰੀ ਜੇਬ ਕੱਟ ਲਈ।
ਸੁਣ ਗੁਰ ਤਿਸ ਕੇ ਨਿਕਟ ਬਿਠਾਇਓ, ਕਹਿਓ ਦਰਬ ਲੈ ਦੇਵੇ ਫੇਰ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਦੂਸਰੇ ਸਿੱਖ ਨੂੰ ਵੀ ਪਹਿਲੇ ਸਿੱਖ ਦੇ ਲਾਗੇ ਬਿਠਾ ਦਿੱਤਾ ਤੇ ਨਾਲੇ ਸਤਿਗੁਰਾਂ ਨੇ ਦੋਵਾਂ ਨੂੰ ਧੀਰੇ ਦਿੱਤਾ ਕਿ ਤੁਹਾਡੀ ਮਾਇਆ ਮੈਂ ਮੋੜ ਕੇ ਦਵਾ ਦਿਆਂਗਾ।
ਲਾਇਓ ਜੁਗਮ ਤੇ ਧਨ ਤਿੰਨ ਬੰਚਕ, ਪੁਣਤੀ ਸਰਹਿਤ ਘਾਤ ਲਗਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋ ਸਿੱਖਾਂ ਦੇ ਧਨ ਨੂੰ ਇਸ ਤਰੀਕੇ ਦੇ ਨਾਲ ਉਸ ਚੋਰ ਨੇ ਚੋਰੀ ਕਰ ਲਿਆ, ਹੁਣ ਤੀਸਰੇ ਦੀ ਚੋਰੀ ਕਰਨ ਦੇ ਵਾਸਤੇ ਉਹ ਦਾ ਤੱਕਣ ਲੱਗਾ।
ਲਾਇਓ ਅਪਰ ਨਹੀਂ ਕਿਨੋ ਬਿਲੋ ਕਿਓ ਪੁਣ ਚੌਥੇ ਕੋ ਦਰਬ ਚੁਰਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਸਰਾ ਫੇਰ ਉਸਨੇ ਆਪਣਾ ਹੱਥ ਚਲਾਇਆ ਹੈ ਤੇ ਤੀਸਰੇ ਸਿੱਖ ਦੀ ਵੀ ਚੋਰੀ ਕਰਨ ਦੇ ਵਿੱਚ ਉਹ ਕਾਮਯਾਬ ਹੋ ਗਿਆ। ਤੀਸਰੇ ਦੀ ਚੋਰੀ ਕਰਨ ਤੋਂ ਬਾਅਦ ਫਿਰ ਉਸਨੇ ਹੋਰ ਸਿੱਖ ਨੂੰ ਚੋਰੀ ਕਰਨ ਦਾ ਮਨ ਬਣਾਇਆ ਕਿ ਕਿਸੇ ਹੋਰ ਸਿੱਖ ਦੀ ਚੋਰੀ ਕਰਾਂ।
ਕਰਤ ਪੁਕਾਰ ਦੋ ਚੱਲ ਆਏ ਸੁਣ ਸਗਰੇ ਸਤ ਗੁਰੂ ਸੁਣਾਏ।
ਆਖਰਕਾਰ ਕਰਦਿਆਂ ਕਰਦਿਆਂ ਉਹਨੇ ਚੌਥੇ ਸਿੱਖ ਦਾ ਵੀ ਧਨ ਚੋਰੀ ਕਰ ਲਿਆ। ਇਹ ਦੋਵੇਂ ਸਿੱਖ ਭਾਵ ਕੇ ਤੀਸਰੇ ਨੰਬਰ ਦਾ ਤੇ ਚੌਥੇ ਨੰਬਰ ਦਾ ਜਿਹੜੇ ਸਿੱਖ ਸੀ ਇਹ ਵੀ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਨੇ। ਇਹਨਾਂ ਨੇ ਵੀ ਪਹਿਲਾਂ ਸਿੱਖਾਂ ਦੀ ਤਰ੍ਹਾਂ ਆਣ ਕੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਸਾਡਾ ਧਨ ਕਿਸੇ ਚੋਰ ਨੇ ਚੋਰੀ ਕਰ ਲਿਆ।
ਤਸ ਕਰ ਘਨੇ ਅਹਿ ਵਿੱਚ ਮੇਲੇ ਨਹੀਂ ਰਾਵਰ ਕੋ ਡਰ ਪਾਏ।
ਸਾਰੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਮੇਲੇ ਦੇ ਵਿੱਚ ਬਹੁਤੇ ਸਾਰੇ ਚੋਰ ਇਧਰ ਉਧਰ ਫਿਰ ਰਹੇ ਨੇ ਜਿਹੜੇ ਕਿ ਤੁਹਾਡੇ ਵੀ ਡਰ ਨੂੰ ਰੱਤੀ ਭਰ ਮੰਨਦੇ ਨੇ। ਦੇਖੋ ਚੋਰਾਂ ਨੇ ਸਾਡੇ ਚਾਰਾਂ ਦੀ ਚੋਰੀ ਕਰ ਲਈ।
ਤਬ ਸਤ ਗੁਰ ਦੁਆ ਸੁਪਟ ਪਠਾਏ ਮੇਲੇ ਮੇ ਬੰਚਕ ਇੱਕ ਜਾਨ।
ਜਦੋਂ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਬਹੁਤੇ ਚੋਰ ਲੱਗਦੇ ਨੇ ਜਿਹੜੇ ਮੇਲੇ ਦੇ ਵਿੱਚ ਵਿਚਰ ਰਹੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਲੇ ਮੇ ਬੰਚਕ ਇੱਕ ਜਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਲੇ ਦੇ ਵਿੱਚ ਬਹੁਤੇ ਚੋਰ ਨਹੀਂ ਹਨ। ਸਤਿਗੁਰੂ ਜੀ ਕਹਿੰਦੇ ਨੇ ਇੱਕੋ ਹੀ ਚੋਰ ਹੈ ਜਿਹੜਾ ਕਿ ਵਾਰੀ ਵਾਰੀ ਸਾਰਿਆਂ ਦੀ ਚੋਰੀ ਕਰ ਰਿਹਾ ਹੈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋ ਸ਼ਸਤਰਧਾਰੀ ਸੂਰਮਿਆਂ ਨੂੰ ਆਪਣੇ ਕੋਲ ਬੁਲਾਇਆ।
ਪੱਗਿਆ ਲਾਲ ਕਸੀ ਕਟ ਤੋਤੀ ਇੱਕ ਮਾਲਾ ਤਾਰੈ ਨਿਜ ਪਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਯੋਧਿਆਂ ਨੂੰ ਕਹਿੰਦੇ ਨੇ ਕਿ ਮੇਲੇ ਦੇ ਵਿੱਚ ਇੱਕ ਚੋਰ ਸਿੱਖਾਂ ਦੀ ਚੋਰੀ ਕਰ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਚੋਰ ਨੂੰ ਫੜ ਕੇ ਸਾਡੇ ਕੋਲ ਲੈ ਕੇ ਆਓ, ਮੈਂ ਤੁਹਾਨੂੰ ਨਿਸ਼ਾਨੀ ਦੱਸਦਾ ਹਾਂ ਕਿ ਕਿਸ ਤਰ੍ਹਾਂ ਦਾ ਚੋਰ ਹੈ। ਸਤਿਗੁਰੂ ਜੀ ਕਹਿੰਦੇ ਨੇ ਪੱਗਿਆ ਲਾਲ, ਸਤਿਗੁਰੂ ਜੀ ਕਹਿੰਦੇ ਨੇ ਕਿ ਲਾਲ ਰੰਗ ਦੀ ਜਿਹੜੀ ਪੱਗ ਹੈ ਉਹਨੇ ਆਪਣੇ ਸਿਰ ਦੇ ਉੱਤੇ ਬੰਨੀ ਹੋਈ ਹੈ, ਇਸ ਤੋਂ ਇਲਾਵਾ ਤੇੜ ਧੋਤੀ ਲਾਈ ਹੋਈ ਹੈ, ਇੱਕ ਬਹੁਤ ਵੱਡੀ ਮਾਲਾ ਉਹਨੇ ਆਪਣੇ ਗਲ ਦੇ ਵਿੱਚ ਪਾਈ ਹੋਈ ਹੈ।
ਚੰਦਨ ਤਿਲਕ ਪਾਲ ਮੈਂ ਦੇਖੋ ਗਹਿਆ ਨੋ ਡਰ ਦਿਓ ਮਹਾਨ।
ਸਤਿਗੁਰਾਂ ਨੇ ਹੋਰ ਵੀ ਚਿੰਨ ਦੱਸੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਚੰਦਨ ਦਾ ਤਿਲਕ ਉਹਨੇ ਆਪਣੇ ਮੱਥੇ ਦੇ ਵਿੱਚ ਲਾਇਆ ਹੋਇਆ, ਐਸਾ ਜਿਹੜਾ ਵੀ ਤੁਹਾਨੂੰ ਦਿਸੇ ਭਾਵ ਕੇ ਜਿਹਦੀ ਲਾਲ ਪੱਗ ਹੋਵੇ, ਇਸ ਤੋਂ ਇਲਾਵਾ ਤੇੜ ਧੋਤੀ ਬੱਧੀ ਹੋਵੇ, ਗਲ ਦੇ ਵਿੱਚ ਲੰਮੀ ਸਾਰੀ ਮਾਲਾ ਪਾਈ ਹੋਵੇ ਤੇ ਜਿਹਦੇ ਮੱਥੇ ਦੇ ਉੱਤੇ ਚੰਦਨ ਦਾ ਤਿਲਕ ਹੋਵੇ, ਸਤਿਗੁਰੂ ਜੀ ਕਹਿੰਦੇ ਨੇ ਉਹੀ ਚੋਰ ਹੈ, ਉਹਨੂੰ ਤੁਸੀਂ ਫੜ ਕੇ ਛੇਤੀ ਲੈ ਕੇ ਆਓ ਬਹੁਤਾ ਡਰਾਵਾ ਦੇ ਕੇ।
ਸੁਣ ਤੇ ਚਿੰਨ ਪਟ ਪਾਏ ਹੁਕਮ ਕੋ ਪਿਖ ਮੇਲੇ ਕੋ ਬਣ ਸਭ ਦਾਨ।
ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੱਸੀਆਂ ਤੇ ਛੇਤੀ ਹੀ ਫਿਰ ਸਤਿਗੁਰਾਂ ਦੇ ਸੂਰਮਿਆਂ ਨੇ ਹੁਕਮ ਨੂੰ ਮੰਨਿਆ ਤੇ ਮੇਲੇ ਦੇ ਵਿੱਚ ਇਧਰ ਉਧਰ ਭਾਲ ਕਰਨ ਲੱਗੇ ਨੇ ਉਸ ਚੋਰ ਦੀ।
ਵਿਚਰਤ ਸੋ ਠੱਗ ਗਹਿਓ ਜਾਇ ਕਰ ਪ੍ਰਭ ਕੇ ਨਿਕਟ ਆਣ ਤਤ ਕਾਲ।
ਤੇ ਜਦੋਂ ਸਤਿਗੁਰਾਂ ਨੇ ਸਾਰੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਸਨ, ਇਸ ਕਰਕੇ ਚੋਰ ਨੂੰ ਲੱਭਣ ਦੇ ਵਾਸਤੇ ਸਿੱਖਾਂ ਨੂੰ ਕੋਈ ਬਹੁਤਾ ਯਤਨ ਕਰਨਾ ਨਾ ਪਿਆ, ਛੇਤੀ ਹੀ ਚੋਰ ਦੇ ਤੱਕ ਉਹ ਜਾ ਪਹੁੰਚੇ ਤੇ ਫੜ ਕੇ ਚੋਰ ਨੂੰ ਸਤਿਗੁਰਾਂ ਦੇ ਕੋਲ ਲੈ ਆਏ।
ਸ੍ਰੀ ਮੁਖ ਤੇ ਕਹਿ ਇਸ ਪਟ ਦੇਖੋ ਕਰਿਓ ਤਾਇਲ ਹੇਰਤ ਜਾਲ।
ਜਦੋਂ ਉਸ ਚੋਰ ਨੂੰ ਫੜ ਕੇ ਸਤਿਗੁਰਾਂ ਦੇ ਸਾਹਮਣੇ ਕੀਤਾ ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਇਸ ਦੀ ਤਲਾਸ਼ੀ ਲਵੋ, ਪਾਪ ਕੇ ਸਾਰੇ ਪੈਸੇ ਇਸ ਦੇ ਕੋਲੋਂ ਹੀ ਨਿਕਲਣਗੇ।
ਗਾਡੋ ਬਾਂਧ ਕਰਿਓ ਤਬ ਠਾਂਡੋ
ਇਹ ਆਨਿਓ ਹਮ ਚਲੀ ਬੇਸਾਲ।
ਬੜੀ ਤਕੜਾਈ ਦੇ ਨਾਲ ਉਹਦੀਆਂ ਮੁਸ਼ਕਾਂ ਬੰਨ ਦਿੱਤੀਆਂ ਤੇ ਸਤਿਗੁਰਾਂ ਦੇ ਸਾਹਮਣੇ ਖੜਾ ਕਰਕੇ ਉਹ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਇਹ ਵੱਡਾ ਛਲੀਆ ਹੈ, ਵੱਡਾ ਚੋਰ ਹੈ, ਇਸ ਨੂੰ ਤੁਹਾਡੇ ਹੁਕਮ ਦੇ ਨਾਲ ਫੜਿਆ ਗਿਆ।
ਤਨ ਚਤਰਨ ਕੋ ਗਯੋ ਜਿਤ ਕਥੋ ਨਿਕਸਿਓ ਤਿਸ ਟਿਗ ਤੇ ਲਿਆ ਪਾਲ।
ਜਦੋਂ ਸਤਿਗੁਰਾਂ ਦੇ ਹੁਕਮ ਦੇ ਨਾਲ ਉਸ ਦੀ ਤਲਾਸ਼ੀ ਕੀਤੀ ਗਈ ਤੇ ਚਾਰਾਂ ਸਿੱਖਾਂ ਦਾ ਜਿਹੜਾ ਧਨ ਸੀ ਉਸ ਦੇ ਕੋਲੋਂ ਹੀ ਨਿਕਲਿਆ, ਇਸ ਤਰੀਕੇ ਦੇ ਨਾਲ ਉਸ ਚੋਰ ਦੀ ਭਾਲ ਹੋ ਗਈ।
ਚਾਰੋਂ ਸਿੱਖਣ ਕੋ ਤਨ ਦੀ ਨਸ ਲੈ ਕਰ ਤੈਨੂੰ ਹਰ ਖਿਓਰ ਪਾਏ।
ਜਦੋਂ ਚੋਰੀ ਦਾ ਮਾਲ ਬਰਾਮਦ ਹੋ ਗਿਆ, ਚਾਰਾਂ ਸਿੱਖਾਂ ਦਾ ਧਨ ਪ੍ਰਾਪਤ ਹੋ ਗਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਸਾਰਾ ਧਨ ਜਿਨ੍ਹਾਂ ਸਿੱਖਾਂ ਦਾ ਚੋਰੀ ਹੋਇਆ ਸੀ ਉਹਨਾਂ ਨੂੰ ਵੱਖੋ ਵੱਖਰਾ ਦੇ ਦਿੱਤਾ, ਭਾਵ ਕਿ ਜਿਨ੍ਹਾਂ ਜਿਨ੍ਹਾਂ ਜਿਹਦਾ ਧਨ ਸੀ ਉਹਨੂੰ ਸਤਿਗੁਰਾਂ ਨੇ ਵਾਪਸ ਕਰ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇੰਜ ਬਿਆਨ ਕਰਦੇ ਨੇ,
ਜਦ ਸਿੱਖਾਂ ਨੇ ਬਹੁਤ ਪੁਕਾਰ ਕੀਤੀ ਅੰਤਰਯਾਮੀ ਗੁਰੂ ਫੁਰਮਾਮ ਦੇ ਨੇ, ਲੰਬੀ ਧੋਤੀ ਖੜੇ ਤਿਲਕ ਮੱਥਿਆਂ ਤੇ ਮਾਲਾ ਲੰਮੀਆਂ ਫੇਰ ਦਿਖਾਮ ਦੇ ਨੇ, ਲਾਲ ਪਗੜੀਆਂ ਕਾਂਸੀ ਦੇ ਬਣੇ ਪਾਂਡੇ, ਬਗਲੇ ਭਗਤ ਸੋਹਣੇ ਨਿਗਾਹਾਂ ਦੇ ਨੇ, ਉਹਨਾਂ ਸਾਰਿਆਂ ਨੂੰ ਫੜ ਲਿਆਓ ਜਲਦੀ ਹੈਨ ਠਾਗਿਓ ਮਾਲ ਚੁਰਾਮ ਦੇ ਨੇ, ਉਸੇ ਵੇਲੇ ਯੋਧੇ ਜਾ ਕੇ ਫੜ ਲਿਆਏ ਕਾਬੂ ਕਰ ਹਜ਼ੂਰ ਪੁਚਾਮ ਦੇ ਨੇ, ਸਤਿਗੁਰਾਂ ਨੇ ਬਹੁਤ ਸ਼ਰਮਿੰਦੇ ਕੀਤੇ ਪੇਖ ਕਹੇ ਸੋਹਣੇ ਤੁਹਾਡੇ ਪਾਮ ਦੇ ਨੇ, ਉਤੋਂ ਭਗਤ ਬਣੇ ਵਿਚੋਂ ਠੱਗ ਪਾਰੇ ਡੱਡਾਂ ਬਗਲਿਆਂ ਜਿਉਂ ਫੜ ਆਮ ਦੇ ਨੇ, ਮਾਲ ਉਹਨਾਂ ਤੋਂ ਸਾਰਾ ਕਢਾ ਲਿਆ ਹੈ ਸੀ ਜਿਨ੍ਹਾਂ ਦਾ ਉਹਨਾਂ ਦਵਾਮ ਦੇ ਨੇ।
ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਉਸੇ ਤਰੀਕੇ ਦੇ ਨਾਲ ਜ਼ਿਕਰ ਕੀਤਾ, ਇੱਕ ਤੋਂ ਜ਼ਿਆਦਾ ਚੋਰ ਸਨ, ਦੋ ਹੋ ਸਕਦੇ ਨੇ, ਚਾਰ ਹੋ ਸਕਦੇ ਨੇ, ਸਾਰਿਆਂ ਨੂੰ ਫੜਿਆ ਗਿਆ ਤੇ ਚੋਰੀ ਦਾ ਮਾਲ ਜਿਹੜਾ ਸੀ ਉਹਨਾਂ ਤੋਂ ਪ੍ਰਾਪਤ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਦੇ ਦਿੱਤਾ ਜਿਨ੍ਹਾਂ ਜਿਨ੍ਹਾਂ ਦੀ ਚੋਰੀ ਹੋਈ ਸੀ।
ਕਰਿਓ ਬਿਲੋ ਕਣ ਬਿਸਮਤ ਹੈ ਕਰ ਤਨ ਤਨ ਸਤਿਗੁਰ ਕੋ ਗਾਏ।
ਸਾਰਿਆਂ ਨੇ ਸਤਿਗੁਰਾਂ ਦੇ ਇਸ ਕੌਤਕ ਨੂੰ ਦੇਖਿਆ ਤੇ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਰਨੀ ਨੂੰ ਦੇਖ ਕੇ ਬੜੇ ਹੈਰਾਨ ਹੋ ਰਹੇ ਨੇ। ਹਰ ਇੱਕ ਦੇ ਮੂੰਹ ਦੇ ਵਿੱਚੋਂ ਧੰਨ ਸਤਿਗੁਰੂ, ਧੰਨ ਸਤਿਗੁਰੂ ਇਸ ਤਰ੍ਹਾਂ ਦੀ ਆਵਾਜ਼ ਆ ਰਹੀ।
ਮਹਾਯਗੀ ਮਨ ਭੈ ਨਹੀਂ ਕੀਨਸ ਦੰਡ ਦੇਣ ਕੇ ਉਚਿਤ ਸਜਾਏ।
ਸਾਰੇ ਮਿਲ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਇਹ ਬਹੁਤ ਵੱਡੇ ਪਾਪੀ ਨੇ, ਇਹਨਾਂ ਨੇ ਰਤਾ ਵੀ ਤੁਹਾਡੇ ਡਰ ਨੂੰ ਧਾਰਨ ਨਹੀਂ ਕੀਤਾ, ਇਹਨਾਂ ਨੇ ਮਾੜਾ ਕਰਮ ਕੀਤਾ, ਚੋਰੀ ਕੀਤੀ, ਇਸ ਕਰਕੇ ਸੱਚੇ ਪਾਤਸ਼ਾਹ ਇਹ ਦੰਡ ਦੇਣ ਦੇ ਲਾਇਕ ਨੇ, ਭਾਵ ਕੇ ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ। ਹੁਣ ਕਵੀ ਜੀ ਨੇ ਇਸ ਜਗ੍ਹਾ ਦੇ ਉੱਤੇ ਦੰਡ ਤੇ ਸਜ਼ਾ ਦੋਵੇਂ ਸ਼ਬਦ ਹੀ ਪ੍ਰਯੋਗ ਕੀਤੇ ਨੇ। ਦੰਡ ਸਜ਼ਾ ਦੇਣ ਦੇ ਉਚਿਤ ਯੋਗ ਹਨ ਇਹ ਸਿੱਖਾਂ ਨੇ ਆਖਿਆ। ਕਵੀ ਜੀ ਨੇ ਦੰਡ ਸਜ਼ਾ ਇੱਥੇ ਇਸ ਕਰਕੇ ਵਰਤਿਆ ਹੈ ਕਿ ਜਿਵੇਂ ਕਹਿ ਦਈਦਾ ਹੈ ਜਲ ਪਾਣੀ ਛਕ ਲਓ, ਭਾਵ ਕਿ ਜਲ ਤੇ ਪਾਣੀ ਇੱਕੋ ਹੀ ਚੀਜ਼ ਹੁੰਦੀ ਹੈ। ਆਪਾਂ ਕਹਿ ਦਿੰਦੇ ਹਾਂ ਕਿਸੇ ਦੇ ਸਤਿਕਾਰ ਦੇ ਵਾਸਤੇ ਕਿ ਜਲ ਪਾਣੀ ਛਕ ਲਓ। ਇਸ ਜਗ੍ਹਾ ਦੇ ਉੱਤੇ ਦੰਡ ਤੇ ਸਜ਼ਾ ਦੋ ਹੀ ਸ਼ਬਦ ਵਰਤੋਂ ਦੇ ਵਿੱਚ ਕਵੀ ਜੀ ਨੇ ਲਿਆਂਦੇ ਨੇ, ਪਰ ਇਹਨਾਂ ਦਾ ਭਾਵ ਇੱਕੋ ਹੀ ਹੈ।
ਸਿਰ ਮੁਖ ਤੇ ਕਹਿ ਗੈਦ ਕਰਾਇਓ ਪੁਨੇ ਪਾਪ ਨਹੀਂ ਕਰੇ ਕਦਾਏ।
ਉਸੇ ਵੇਲੇ ਸਤਿਗੁਰਾਂ ਨੇ ਹੁਕਮ ਕਰਕੇ ਆਪਣੇ ਸਿੱਖਾਂ ਨੂੰ ਆਖਿਆ ਕਿ ਇਸ ਨੂੰ ਬੰਦੀ ਬਣਾ ਲਓ, ਇਸ ਨੂੰ ਕੈਦ ਦੇ ਵਿੱਚ ਪਾ ਦਿਓ ਤਾਂ ਕਿ ਕਦੇ ਫੇਰ ਇਹ ਪਾਪ ਕਰੇ ਨਾ।
ਦੇਸ਼ ਬਦੇਸ਼ਣ ਪ੍ਰਭ ਕੀ ਕੀਰਤ ਫੈਲ ਪਰੇ ਸਭ ਕਹੇ ਸੁਨਾਏ।
ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਚੋਰ ਨੂੰ ਸੁਧਾਰਨ ਦੇ ਵਾਸਤੇ ਸਤਿਗੁਰਾਂ ਨੇ ਉਸ ਨੂੰ ਕੈਦ ਕਰ ਦਿੱਤਾ,
ਕਿਉਂਕਿ ਜਿਹੜੀ ਜੇਲ੍ਹ ਹੁੰਦੀ ਹੈ ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਜੇਲ੍ਹ, ਪਰ ਦਰਅਸਲ ਪੰਜਾਬੀ ਦੇ ਵਿੱਚ ਜੇਲ੍ਹ ਨੂੰ ਆਖਿਆ ਜਾਂਦਾ ਸੁਧਾਰ ਘਰ। ਪੰਜਾਬੀ ਦੇ ਵਿੱਚ ਜੇਲ੍ਹ ਨੂੰ ਸੁਧਾਰ ਘਰ ਕਹਿੰਦੇ ਨੇ, ਭਾਵ ਕਿ ਪਾਪੀਆਂ ਨੂੰ ਸੁਧਾਰਨ ਵਾਲੀ ਜਗ੍ਹਾ, ਉਹਨਾਂ ਦਾ ਘਰ। ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਕੈਦ ਕਰਨ ਦਾ ਹੁਕਮ ਦਿੱਤਾ, ਪਰ ਉਸ ਨੂੰ ਸੁਧਾਰਨ ਦੇ ਵਾਸਤੇ। ਸਿੱਖ ਸੰਗਤ ਸਭ ਪਾਏ ਕਾਮਨਾ, ਦਰਸ਼ਨ ਕਰ ਕਰ ਸਦਨ ਸਿਧਾਏ। ਸਿੱਖ ਸੰਗਤ ਨੇ ਆਪੋ ਆਪਣੀ ਕਾਮਨਾ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੂਰੀ ਕੀਤੀ ਤੇ ਦਰਸ਼ਨ ਕਰਕੇ ਸਿੱਖ ਸੰਗਤ ਆਪਣੇ ਘਰਾਂ ਨੂੰ ਵਾਪਸ ਪਰਤਣ ਲੱਗੀ। ਦੇਸ਼ ਬਦੇਸ਼ਣ ਪ੍ਰਭ ਕੀ ਕੀਰਤ, ਫੈਲ ਪਰੇ ਸਭ ਕਹਿ ਸੁਣਾਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਹੀ ਜ਼ਿਆਦਾ ਜਿਹੜੀ ਕੀਰਤੀ ਸੀ ਉਹ ਫੈਲੀ ਹੈ। ਸਾਰੇ ਬਹੁਤ ਜਸ ਸਤਿਗੁਰਾਂ ਦਾ ਬਿਆਨ ਕਰਦੇ ਨੇ। ਕਵੀ ਜੀ ਨੇ ਪ੍ਰਮਾਣ ਦਿੱਤਾ, ਮਨੋ ਮਾਲਤੀ ਘਰ ਘਰ ਫੂਲੇ, ਕਿਦੋਂ ਮਰਾਲਨ ਪਾਂਤ ਉਡਾਏ। ਕਵੀ ਸੰਤੋਖ ਸਿੰਘ ਜੀ ਦੋ ਪ੍ਰਮਾਣ ਦਿੰਦੇ ਨੇ ਸਤਿਗੁਰਾਂ ਦੀ ਕੀਰਤੀ ਦੇ ਵਾਸਤੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਕੀਰਤੀ ਘਰ ਘਰ ਦੇ ਵਿੱਚ ਇਸ ਤਰ੍ਹਾਂ ਫੈਲੀ ਹੈ ਕਿ ਜਿਵੇਂ ਚੰਦਰਮਾ ਦੀ ਚਾਂਦਨੀ ਹਰ ਇੱਕ ਦੇ ਘਰ ਦੇ ਵਿੱਚ ਪਹੁੰਚ ਜਾਂਦੀ ਹੈ। ਕਵੀ ਜੀ ਦੂਸਰਾ ਪ੍ਰਮਾਣ ਦਿੰਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਮੰਨ ਲਓ ਕਿ ਚਿੱਟੇ ਹੰਸਾਂ ਦੇ ਵਾਂਗ ਸਤਿਗੁਰਾਂ ਦੀ ਕੀਰਤੀ ਉੱਡਦੀ ਹੋਈ ਦੂਰ ਤੱਕ ਪਹੁੰਚੀ। ਸਿੰਧ ਮੇਖਲਾ ਸਰਬ ਰਸਾ ਪਰ, ਜਿਤ ਕਿਤ ਉਜਲ ਰਹੀ ਸੋ ਛਾਏ। ਭਾਵ ਕੇ ਸਤਿਗੁਰਾਂ ਦੀ ਕੀਰਤੀ ਸਾਰੀ ਧਰਤੀ ਦੇ ਉੱਤੇ ਜੋ ਸਮੁੰਦਰ ਨਾਲ ਘੇਰੀ ਹੋਈ ਹੈ ਉਸ ਤੇ ਫੈਲੀ ਹੈ। ਜਾਂ ਫਿਰ ਇੱਕ ਹੋਰ ਵੀ ਅਰਥ ਲਾਇਆ ਜਾ ਸਕਦਾ ਹੈ ਕਿ ਪਹਾੜਾਂ ਤੋਂ ਲੈ ਕੇ ਸਮੁੰਦਰ ਤੱਕ ਵਿਚਲੀ ਸਾਰੀ ਧਰਤੀ ਦੇ ਉੱਤੇ ਸਤਿਗੁਰਾਂ ਦੀ ਕੀਰਤੀ ਫੈਲੀ। ਕੇਤਕ ਦਿਨ ਮੈਂ ਠੱਗ ਹਕਾਰ ਕਰ, ਕਹਿਓ ਪ੍ਰਭੂ ਸੁਣ ਰੇ ਮਤੀ ਮੰਦ। ਥੋੜੇ ਦਿਨਾਂ ਤੋਂ ਬਾਅਦ ਫੇਰ ਸਤਿਗੁਰਾਂ ਨੇ ਉਸ ਠੱਗ ਨੂੰ ਆਪਣੇ ਕੋਲ ਲਿਆਉਣ ਦਾ ਹੁਕਮ ਦਿੱਤਾ। ਸਿੱਖ ਨੇ ਕੈਦ ਦੇ ਵਿੱਚੋਂ ਬਾਹਰ ਕੱਢ ਕੇ ਸਤਿਗੁਰਾਂ ਦੇ ਸਾਹਮਣੇ ਉਸ ਚੋਰ ਨੂੰ ਖੜਾ ਕਰ ਦਿੱਤਾ ਤੇ ਸਤਿਗੁਰੂ ਜੀ ਫੇਰ ਉਸ ਨੂੰ ਕਹਿੰਦੇ ਨੇ, ਸੁਣ ਰੇ ਮਤੀ ਮੰਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮਾੜੀ ਬੁੱਧ ਵਾਲਿਆ ਸੁਣ, ਹਮੇ ਅਰਾਧਿਓ ਅੱਗ ਕੇ ਹਿੱਤ ਤੈ, ਮਮ ਪੜਦਾ ਗੁਰ ਟਕੋ ਬਿਲੰਦ। ਸਤਿਗੁਰੂ ਜੀ ਤਾੜਨਾ ਕਰਕੇ ਚੋਰ ਨੂੰ ਕਹਿੰਦੇ ਨੇ ਕਿ ਚੋਰੀ ਕਰਨ ਦੇ ਵਾਸਤੇ, ਪਾਪ ਕਰਨ ਦੇ ਵਾਸਤੇ ਮੇਰੀ ਆਰਾਧਨਾ ਕੀਤੀ, ਤੂੰ ਮੇਰੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਮਮ ਪੜਦਾ ਗੁਰ ਟਕੋ ਬਿਲੰਦ। ਕਿਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੇਰਾ ਤੁਸੀਂ ਪੜਦਾ ਢਕਣਾ ਹੈ, ਭਾਵ ਕਿ ਮੇਰੀ ਚੋਰੀ ਜ਼ਾਹਰ ਨਾ ਹੋਵੇ। ਉਹ ਜਿਹੜਾ ਚੋਰ ਹੈ ਉਹਨੇ ਪਹਿਲੇ ਸਿੱਖ ਦੀ ਚੋਰੀ ਕਰਨ ਤੋਂ ਬਾਅਦ ਸਤਿਗੁਰਾਂ ਨੂੰ ਆਰਾਧਿਆ ਸੀ, ਯਾਦ ਕੀਤਾ ਸੀ ਤੇ ਆਖਿਆ ਸੀ ਕਿ ਮੇਰਾ ਪਰਦਾ ਨਸ਼ਰ ਨਾ ਹੋਵੇ, ਹੇ ਪਰਦੇ ਟੱਕਣ ਵਾਲੇ ਗੁਰੂ ਜੀ ਮੇਰਾ ਪਰਦਾ ਟੱਕਿਓ। ਹੁਣ ਅੰਤਰਜਾਮੀ ਸਤਿਗੁਰੂ ਜੀ ਇਸ ਗੱਲ ਨੂੰ ਜਾਣਦੇ ਸਨ, ਇਸ ਕਰਕੇ ਉਸ ਨੂੰ ਤਾੜਨਾ ਕਰਦੇ ਹੋਏ ਸਤਿਗੁਰੂ ਜੀ ਕਹਿ ਰਹੇ ਨੇ ਕਿ ਜਦੋਂ ਤੂੰ ਚੋਰੀ ਕਰਨ ਲੱਗਾ ਤੇ ਤੂੰ ਮੇਰੀ ਆਰਾਧਨਾ ਕੀਤੀ ਕਿ ਗੁਰੂ ਜੀ ਮੇਰੇ ਪਰਦੇ ਨੂੰ ਟੱਕ ਲਿਓ, ਮੈਂ ਫੜਿਆ ਨਾ ਜਾਵਾਂ। ਤ੍ਰੈ ਚੋਰੀ ਕਰ ਬਹੁਰ ਨ ਕਰ ਹੋ, ਵਿਚਰੇ ਮੇਲੇ ਮੇ ਅਗਵੰਦ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਆਪਣੀ ਅਰਜ ਦੇ ਵਿੱਚ ਇਹ ਵੀ ਆਖਿਆ ਸੀ ਕਿ ਮੈਂ ਤਿੰਨ ਚੋਰੀਆਂ ਕਰਾਂਗਾ, ਚੌਥੀ ਚੋਰੀ ਨਹੀਂ ਕਰਾਂਗਾ, ਤਿੰਨਾਂ ਚੋਰੀਆਂ ਤੱਕ ਗੁਰੂ ਜੀ ਮੇਰੇ ਪਰਦੇ ਨੂੰ ਰੱਖ ਲੈਣਾ, ਮੇਰੀ ਲਾਜਪਤ ਨੂੰ ਰੱਖਣਾ। ਵਿਚਰੇ ਮੇਲੇ ਮੇ ਅਗਵੰਦ, ਤੂੰ ਪਾਪੀ ਬਣ ਕੇ ਮੇਲੇ ਦੇ ਵਿੱਚ ਵਿਚਰਦਾ ਰਿਹਾ। ਦਰਬਤੀਨ ਕੋ ਲਿਆ ਤ੍ਰਿਸ਼ਨਾ ਕੀਆ, ਪੁਣ ਚੌਥੇ ਕੇ ਚੀਰ ਨਿਕੰਦ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਤਿੰਨਾਂ ਸਿੱਖਾਂ ਦੀ ਤੂੰ ਚੋਰੀ ਕਰ ਲਈ, ਤੈਨੂੰ ਬਹੁਤਾ ਸਾਰਾ ਧਨ ਵੀ ਮਿਲ ਗਿਆ, ਪਰ ਤੂੰ ਆਪਣੀ ਤ੍ਰਿਸ਼ਨਾ ਨੂੰ ਫੇਰ ਵੀ ਰੋਕਿਆ ਨੀ, ਹੋਰ ਜ਼ਿਆਦਾ ਲੋਭ ਕੀਤਾ, ਆਪਣੀ ਤ੍ਰਿਸ਼ਨਾ ਨੂੰ ਵਧਾਇਆ ਤੇ ਚੌਥੇ ਸਿੱਖ ਦੀ ਜਾ ਚੋਰੀ ਕੀਤੀ। ਰਾਹਿਓ ਨ ਪ੍ਰਣ ਪਰ ਲੋਭ ਵਧਿਓ ਚਿਤ, ਫਾਸ ਉਚਿਤ ਤੋ ਕੋ ਪਹਿਚਾਨ। ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰਾ ਪ੍ਰਣ ਟੁੱਟ ਗਿਆ, ਕਿਉਂਕਿ ਲੋਭ ਤੇਰੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਵਧ ਗਿਆ। ਫਾਸ ਉਚਿਤ ਕੋ ਤੋ ਪਹਿਚਾਨ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਵਾਸਤੇ ਉਚਿਤ ਇਹ ਹੈ, ਤੇਰੀ ਸਜ਼ਾ ਇਹ ਬਣਦੀ ਹੈ ਕਿ ਤੈਨੂੰ ਫਾਂਸੀ ਦੇ ਉੱਤੇ ਚਾੜ ਦਿੱਤਾ ਜਾਵੇ। ਹੁਣ ਸੰਪਾਦਕ ਜੀ 2-4 ਸਤਰਾਂ ਇਸ ਦੇ ਬਾਰੇ ਲਿਖਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਇਸ ਦਾ ਇਹ ਭਾਵ ਨਹੀਂ ਕਿ ਥੋੜੀ ਚੋਰੀ ਮਾਫ ਕਰ ਰਹੇ ਹਨ, ਬਲਕਿ ਇੱਕ ਇਨਸਾਨੀ ਖਸਲਤ ਜ਼ਾਹਰ ਕਰ ਰਹੇ ਹਨ ਕਿ ਚੋਰੀ ਜਾਰੀ ਜੂਆ ਆਦਿ ਕਰਮਾਂ ਵਾਲੇ ਪ੍ਰਣ ਕਰਦੇ ਹਨ ਕਿ ਬਸ ਹੁਣ ਤੇ ਫੇਰ ਨਹੀਂ ਕਰਾਂਗੇ, ਪਰ ਉਹਨਾਂ ਦੇ ਅੰਦਰਲੇ ਸੰਸਕਾਰ ਮੁੜ ਮੁੜ ਕੇ ਉਧਰੇ ਲੈ ਜਾਂਦੇ ਹਨ। ਇਸ ਲਈ ਮੂਲੋਂ ਤਿਆਗ ਕਰਨਾ ਹੀ ਠੀਕ ਚਾਹੀਦਾ ਹੈ। ਪਰਦੇ ਢੱਕਣ ਦੀ ਅਰਦਾਸ ਦੀ ਵੀ ਇਨਸਾਨ ਨੂੰ ਬਹੁਤ ਲੋੜ ਪੈਂਦੀ ਹੈ। ਗੁਰੂ ਤੇ ਪਰਮੇਸ਼ਰ ਦਾ ਬਿਰਦ ਪਰਦੇ ਢੱਕ ਵੀ ਇਸੇ ਕਰਕੇ ਆਖਿਆ ਗਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਾਪ ਦੀ ਖੁੱਲ ਹੈ। ਪਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਸੁਧਾਰਨ ਦੇ ਵਾਸਤੇ ਐਸਾ ਕੌਤਕ ਰਚਿਆ।
ਤਉ ਤਜ ਅਬ ਬਹੁਰ ਨ ਕਰੀਏ ਇਮ ਕੈ ਛੁਟਵਾਯੋ ਗੁਣ ਖਾਨ।
ਸਤਿਗੁਰੂ ਜੀ ਨੇ ਤਾੜਨਾ ਕੀਤੀ, ਉਸ ਨੂੰ ਵਰਜਿਆ ਕਿ ਅੱਜ ਤੋਂ ਬਾਅਦ ਕਦੇ ਵੀ ਚੋਰੀ ਨਹੀਂ ਕਰਨੀ, ਐਸਾ ਮਾੜਾ ਕਰਮ ਨਹੀਂ ਕਰਨਾ। ਮਾੜਾ ਕਰਮ ਕਰਨ ਦੇ ਵਾਸਤੇ ਤੂੰ ਮੈਨੂੰ ਵੀ ਇਰਾਦਿਆ, ਪਰ ਅੱਗੇ ਵਾਸਤੇ ਐਸਾ ਨਾ ਕਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਉਚਿਤ ਤੇ ਹੈ, ਸਜ਼ਾ ਤੇ ਤੇਰੀ ਇਹ ਬਣਦੀ ਹੈ ਕਿ ਤੈਨੂੰ ਫਾਂਸੀ ਚਾੜਿਆ ਜਾਵੇ, ਪਰ ਫੇਰ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਤੈਨੂੰ ਛੱਡ ਦਿੰਦੇ ਹਾਂ। ਬਹੁਰ ਨਾ ਕਰੀਏ, ਪਰ ਫੇਰ ਕਦੇ ਵੀ ਚੋਰੀ ਨਾ ਕਰੀ। ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਨੇ ਉਸ ਨੂੰ ਛੱਡ ਦਿੱਤਾ।
ਤਾਰ ਨਮੋ ਗਵਣਿਓ ਛੁੱਟ ਤੂਰਨ ਸ੍ਰੀ ਗੁਰ ਕੇ ਗੁਣ ਕਰਤ ਬਖਾਣ।
ਸਤਿਗੁਰਾਂ ਨੇ ਉਸ ਨੂੰ ਰਿਹਾ ਕਰ ਦਿੱਤਾ, ਆਪਣੇ ਘਰ ਨੂੰ ਚਲਾ ਗਿਆ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਨੇ ਚੋਰੀ ਕਰਨੀ ਛੱਡ ਦਿੱਤੀ ਤੇ ਫਿਰ ਕਮਾਈ ਕਰਕੇ ਖਾਣ ਲੱਗਾ।
ਇਸ ਪ੍ਰਕਾਰ ਕੇਤਕ ਦਿਨ ਗੁਜ਼ਰੇ ਹੋਤ ਬਿਲਾਸ ਅਨੇਕ ਵਿਧਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਰੀਤੀ ਦੇ ਨਾਲ ਕਾਫੀ ਸਾਰੇ ਦਿਨ ਬਤੀਤ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਨੰਦਪੁਰ ਦੇ ਵਿੱਚ ਰਹਿ ਕੇ ਬਹੁਤ ਸਾਰੇ ਕੌਤਕ ਕਰਦੇ ਨੇ।
ਕਵਿਤਾ ਰਚੈ ਇਕਾਂਤ ਹੋਵੇ ਸੁੰਦਰ ਸੁੰਦਰ ਛੰਦ ਬਣਾਏ ਰਸ ਸ਼ਿੰਗਾਰ ਰਸ ਬੀਰ ਕੋ ਰੌਦਰ ਬਰਨ ਅਧਕਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕਾਂਤ ਦੇ ਵਿੱਚ ਬੈਠ ਕੇ ਕਵਿਤਾ ਦੀ ਰਚਨਾ ਕਰਦੇ ਨੇ, ਬੜੇ ਸੁੰਦਰ ਸੁੰਦਰ ਸਤਿਗੁਰੂ ਜੀ ਛੰਦ ਲਿਖਦੇ ਨੇ। ਕਵੀ ਜੀ ਲਿਖਦੇ ਨੇ ਰਸ ਸ਼ਿੰਗਾਰ ਰਸ ਬੀਰ ਕੋ ਰੌਦਰ ਬਰਨ ਅਧਕਾਏ, ਭਾਵ ਕੇ ਕਵਿਤਾ ਦੇ ਅਨੇਕ ਰੰਗ ਹੁੰਦੇ ਨੇ। ਕਵੀ ਜੀ ਲਿਖਦੇ ਨੇ ਕਿ ਸ਼ਿੰਗਾਰ ਰਸ ਜਿਸ ਦੇ ਵਿੱਚ ਪਿਆਰ ਦਾ ਵਰਣਨ ਹੋਵੇ ਉਸ ਨੂੰ ਸ਼ਿੰਗਾਰ ਰਸ ਆਖਿਆ ਜਾਂਦਾ ਹੈ। ਇਸ ਤਰ੍ਹਾਂ ਦੇ ਸ਼ਿੰਗਾਰ ਰਸ ਦੇ ਵੀ ਸਤਿਗੁਰੂ ਜੀ ਛੰਦ ਲਿਖਦੇ ਨੇ। ਜਿਸ ਦੇ ਵਿੱਚ ਬਹਾਦਰੀ ਹੋਵੇ ਉਸ ਨੂੰ ਆਖਿਆ ਜਾਂਦਾ ਹੈ ਬੀਰ ਰਸ। ਬੀਰ ਰਸ ਦੇ ਜਿਹੜੇ ਛੰਦ ਨੇ ਉਹ ਵੀ ਸਤਿਗੁਰੂ ਜੀ ਲਿਖਦੇ ਨੇ। ਜਿਸ ਦੇ ਵਿੱਚ ਕ੍ਰੋਧ ਆਦਿ ਨਾਲ ਵੀਰਤਾ ਭੈਦਾਇਕ ਹੋ ਜਾਵੇ, ਡਰਾਉਣੀ ਹੋ ਜਾਵੇ, ਉਸ ਨੂੰ ਆਖਿਆ ਜਾਂਦਾ ਹੈ ਰੌਦਰ ਰਸ। ਰੌਦਰ ਰਸ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਵਿਤਾ ਲਿਖਦੇ ਨੇ। ਇਸ ਤਰੀਕੇ ਦੇ ਨਾਲ ਅਨੇਕਾਂ ਰਸਾਂ ਦੀਆਂ ਕਵਿਤਾ ਸਤਿਗੁਰੂ ਜੀ ਲਿਖਦੇ ਨੇ।
ਸੁਣ ਸੁਣ ਗੁਣੀ ਅਨਕ ਗੁਣ ਜਿਨ ਮੈਂ ਕਦਰ ਸਨਾਸ਼ੀ ਕੋ ਮਨ ਜਾਣ।
ਸਤਿਗੁਰਾਂ ਦੀ ਕੀਰਤੀ ਨੂੰ ਸੁਣ ਕੇ ਬਹੁਤੇ ਸਾਰੇ ਜਿਹੜੇ ਗੁਣੀ ਜਨ ਨੇ ਉਹ ਸਤਿਗੁਰਾਂ ਦੇ ਕੋਲ ਆਉਂਦੇ ਨੇ, ਕਿਉਂਕਿ ਸਤਿਗੁਰਾਂ ਨੂੰ ਸਮਝਦੇ ਨੇ ਕਿ ਸਤਿਗੁਰੂ ਜੀ ਬਹੁਤ ਜ਼ਿਆਦਾ ਕਦਰਦਾਨ ਨੇ ਕਵਿਤਾ ਦੇ। ਇਸ ਕਰਕੇ ਬਹੁਤੇ ਸਾਰੇ ਜਿਹੜੇ ਕਵੀ ਨੇ ਉਹ ਸਤਿਗੁਰਾਂ ਦੇ ਹਜ਼ੂਰ ਪਹੁੰਚਦੇ ਨੇ।
ਕਹਿ ਕਬੇ ਤਸ ਜਸ ਕੇ ਸੁੰਦਰ ਕਲਗੀ ਤਰ ਸੋ ਮਿਲੇ ਸੋਯਾਨ।
ਜਿਹੜੇ ਸੂਝਵਾਨ ਤੇ ਸਿਆਣੇ ਕਵੀ ਨੇ ਉਹ ਸਤਿਗੁਰਾਂ ਦੇ ਹਜ਼ੂਰ ਪਹੁੰਚਦੇ ਨੇ। ਅਨੇਕਾਂ ਪ੍ਰਕਾਰ ਦੇ ਉਹ ਕਵਿਤ ਜਸ ਦੇ ਸੁੰਦਰ ਲਿਖ ਕੇ ਸਤਿਗੁਰਾਂ ਨੂੰ ਸੁਣਾਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਕਵੀਆਂ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਨੇ।
ਤਰੈ ਅਨਕਤਾ ਚਾਤਰ ਰਚ ਰਚ ਹੋਏ ਪ੍ਰਸੰਨ ਲਖ ਗੁਣੀ ਮਹਾਨ।
ਜਿਹੜੇ ਕਵੀ ਨੇ ਉਹ ਬੜੀ ਚਤੁਰਾਈ ਦੇ ਨਾਲ ਆਪਣੀ ਬੜੀ ਸੂਝ ਬੂਝ ਦੇ ਨਾਲ ਕਵਿਤਾ ਰਚਦੇ ਨੇ। ਸਤਿਗੁਰੂ ਜੀ ਉਹਨਾਂ ਦੀਆਂ ਕਵਿਤਾਵਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੁੰਦੇ ਨੇ ਤੇ ਸਤਿਗੁਰੂ ਜੀ ਜਾਣਦੇ ਨੇ ਕਿ ਬਹੁਤ ਹੀ ਗੁਣੀ ਜਾਣੇ ਬੜੇ ਨੇਕ ਨੇ। ਤਨ ਗਣ ਬਖਸ਼ ਹਜ਼ਾਰੋ ਲੱਛੋ ਲੈ ਕਰ ਹਰ ਖਤਰੈ ਗੁਣਵਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਵਿਤਾ ਦੀ ਇੰਨੀ ਜਿਆਦਾ ਸਤਿਗੁਰੂ ਜੀ ਇੱਜ਼ਤ ਕਰਦੇ ਸਨ, ਭਾਵ ਕੇ ਗੁਣੀ ਜਿਹੜੇ ਕਵਿਤਾ ਦੇ ਵਿੱਚ ਹੁੰਦੇ ਸਨ ਸਤਿਗੁਰੂ ਜੀ ਬਹੁਤ ਜਿਆਦਾ ਉਹਨਾਂ ਦਾ ਆਦਰ ਮਾਣ ਤੇ ਸਤਿਕਾਰ ਕਰਦੇ ਸਨ। ਤਨ ਗਨ ਬਖਸ਼ ਹਜ਼ਾਰੋਂ ਲੱਛੋਂ, ਭਾਵ ਕੇ ਸਤਿਗੁਰੂ ਜੀ ਜੇਕਰ ਪ੍ਰਸੰਨ ਹੋ ਜਾਣ ਕਿਸੇ ਦੀ ਕਵਿਤਾ ਦੇ ਉੱਤੇ, ਹਜ਼ਾਰਾਂ ਤੋਂ ਲੱਖਾਂ ਤੱਕ ਲੈ ਕੇ ਸਤਿਗੁਰੂ ਜੀ ਕਿਸੇ ਕਵੀ ਦੀ ਕਵਿਤਾ ਦੇ ਉੱਤੇ ਪ੍ਰਸੰਨ ਹੋ ਕੇ ਉਸ ਨੂੰ ਲੱਖਾਂ ਰੁਪਈਆਂ ਦਾ ਇਨਾਮ ਵੀ ਦੇ ਦਿੰਦੇ ਸਨ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦਰ ਕਰਦੇ ਸਨ ਕਵੀਆਂ ਦੀ। ਸ੍ਰੀ ਭੈਣੀ ਸਾਹਿਬ ਦੇ ਵਿੱਚ ਵੱਡੇ ਮੇਲਿਆਂ ਦੇ ਉੱਤੇ ਆਮ ਤੌਰ ਤੇ ਤੁਸੀਂ ਸੁਣਿਆ ਹੋਵੇਗਾ ਕਿ ਹਾਸ ਰਸ ਦੇ ਕਵੀ ਆਉਂਦੇ ਨੇ, ਚੰਨਣ ਸਿੰਘ ਜੀ, ਚਮਨ ਜੀ ਆਉਂਦੇ ਨੇ, ਉਹ ਆਮ ਤੌਰ ਦੇ ਉੱਤੇ ਹਾਸ ਰਸ ਦੀ ਹੀ ਕਵਿਤਾ ਲਿਖਦੇ ਨੇ। ਇੱਕ ਵਾਰੀ ਮੇਲੇ ਦੇ ਵਿੱਚ ਉਹ ਆਏ ਤੇ ਉਹਨਾਂ ਨੇ ਇਸ ਪ੍ਰਥਾਏ ਸਤਿਗੁਰਾਂ ਦੀ ਕਦਰਦਾਨੀ ਦੇ ਬਾਰੇ ਇੱਕ ਛੋਟਾ ਜਿਹਾ ਜਿਹੜਾ ਇਤਿਹਾਸ ਸੀ ਉਹ ਵੀ ਸੁਣਾਇਆ। ਚਮਨ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਕਵੀਆਂ ਦਾ ਬੜਾ ਆਦਰ ਮਾਣ ਕਰਦੇ ਸਨ ਤੇ ਜਿਹਦੀ ਕਵਿਤਾ ਸਤਿਗੁਰਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆ ਜਾਂਦੀ ਸੀ, ਸਤਿਗੁਰੂ ਜੀ ਬਹੁਤ ਵਡਮੁੱਲਾ ਉਸ ਨੂੰ ਸਿਰੋਪਾ ਦਿੰਦੇ ਸਨ, ਬੜਾ ਵੱਡਾ ਇਨਾਮ ਦਿੰਦੇ ਸਨ। ਚਮਨ ਜੀ ਕਹਿੰਦੇ ਨੇ ਕਿ ਇੱਕ ਵਾਰੀ ਕਿਸੇ ਕਵੀ ਨੇ ਸਤਿਗੁਰਾਂ ਨੂੰ ਕਵਿਤਾ ਸੁਣਾਈ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਵਿਤਾ ਬਹੁਤ ਹੀ ਜ਼ਿਆਦਾ ਪਸੰਦ ਆ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਦੇ ਵਿੱਚ ਆਣ ਕੇ ਉਸ ਸਿੱਖ ਨੂੰ ਹਾਥੀ ਦੇ ਦਿੱਤਾ। ਹੁਣ ਚਮਨ ਜੀ ਹਾਸ ਰਸ ਦੇ ਕਵੀ ਨੇ, ਇਸ ਕਰਕੇ ਉਹਨਾਂ ਨੇ ਜਿਹੜੀ ਇਹ ਸਾਖੀ ਸੁਣਾਈ ਇਹ ਵੀ ਹਾਸ ਰਸ ਦੀ ਹੈ। 2-4 ਦਿਨ ਲੰਘੇ ਤੇ ਉਹ ਜਿਹੜਾ ਸਿੱਖ ਸੀ ਜਿਹਨੂੰ ਹਾਥੀ ਮਿਲਿਆ ਸੀ ਉਹ ਬੜਾ ਉਦਾਸ ਜਿਹਾ ਫਿਰੇ। ਨਾਲ ਦੇ ਕਿਸੇ ਹੋਰ ਕਵੀ ਨੇ ਆਖਿਆ ਕਿ ਤੂੰ ਉਦਾਸ ਫਿਰਦਾ, ਤੇਰੇ ਤੇ ਕਿੰਨੀ ਵੱਡੀ ਕਿਰਪਾ ਹੋਈ ਹੈ, ਸਤਿਗੁਰਾਂ ਨੇ ਬੜਾ ਵੱਡਾ ਤੈਨੂੰ ਇਨਾਮ ਦਿੱਤਾ, ਤੈਨੂੰ ਹਾਥੀ ਦੇ ਦਿੱਤਾ, ਇਸ ਤੋਂ ਇਲਾਵਾ ਸਾਰਿਆਂ ਦੇ ਵਿੱਚ ਤੇਰੀ ਬੜੀ ਸੋਭਾ ਬਿਆਨ ਕੀਤੀ ਹੈ, ਤੈਨੂੰ ਤੇ ਖੁਸ਼ ਹੋਣਾ ਚਾਹੀਦਾ ਪਰ ਤੂੰ ਤੇ ਮੁਰਝਾਏ ਚਿਹਰੇ ਦੇ ਨਾਲ ਫਿਰ ਰਿਹਾ। ਉਹ ਅੱਗੋਂ ਕਹਿੰਦਾ ਖੁਸ਼ ਮੈਂ ਸਵਾਦਾ ਹੋਣਾ? ਕਹਿੰਦਾ ਗੱਲ ਕੀ ਹੈ? ਕਹਿੰਦਾ ਗੱਲ ਇਹ ਹੈ ਵੀ ਹਾਥੀ ਤੇ ਦੇ ਦਿੱਤਾ ਜ਼ਰੂਰ, ਪਰ ਕਹਿੰਦਾ ਕਿ ਜਿੰਨਾ ਟੱਬਰ ਨੇ ਹਫ਼ਤੇ ਦੇ ਵਿੱਚ ਖਾਣਾ ਹਾਥੀ ਤੇ ਇੱਕ ਦਿਨ ਦਾ ਹੀ ਖਾ ਜਾਂਦਾ। ਮੈਂ ਹਾਥੀ ਨੂੰ ਪਾਲਾਂਗਾ ਕਿ ਟੱਬਰ ਪਾਲਾਂਗਾ? ਮੇਰੇ ਵਾਸਤੇ ਤੇ ਮੁਸੀਬਤ ਬਣ ਗਈ ਹੈ, ਹਾਥੀ ਕਾਹਦਾ ਦਿੱਤਾ ਹੈ ਤੇ ਸਤਿਗੁਰਾਂ ਨੇ ਮੈਨੂੰ ਇੱਕ ਪ੍ਰਕਾਰ ਦੀ ਸਜ਼ਾ ਦੇ ਦਿੱਤੀ ਹੈ। ਸਿੱਖ ਦੀ ਇਹ ਜਿਹੜੀ ਆਖੀ ਹੋਈ ਗੱਲ ਸੀ ਇਹ ਸਤਿਗੁਰਾਂ ਦੇ ਤੱਕ ਅੱਪੜ ਗਈ। ਜਾ ਕੇ ਕਿਸੇ ਸਿੱਖ ਨੇ ਆਖਿਆ ਸਤਿਗੁਰੂ ਜੀ ਤੁਸੀਂ ਤੇ ਹਾਥੀ ਦੇ ਦਿੱਤਾ ਹੈ, ਪਰ ਉਹ ਤੇ ਬੜਾ ਦੁਖੀ ਹੈ, ਉਹ ਕਹਿੰਦਾ ਕਿ ਰਾਸ਼ਨ ਹੀ ਸਾਰਾ ਮੁਕਾ ਜਾਂਦਾ, ਹਾਥੀ ਮੈਂ ਪਾਲਾਂ ਕਿਵੇਂ? ਤੇ ਫੇਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਦਰਬਾਰ ਦੇ ਵਿੱਚ ਉਸ ਕਵੀ ਨੂੰ ਸੱਦਿਆ ਤੇ ਸਤਿਗੁਰਾਂ ਨੇ ਇੱਕ ਬਹੁਤ ਵੱਡੀ ਸਾਰੀ ਢਾਲ ਸੋਨੇ ਦੀਆਂ ਮੋਹਰਾਂ ਦੀ ਭਰ ਕੇ ਉਸ ਦੀ ਝੋਲੀ ਦੇ ਵਿੱਚ ਪਾ ਦਿੱਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਲੈ ਇਹ ਹਾਥੀ ਨੂੰ ਭਾਵੇਂ 31 ਸਾਲ ਖਵਾਈ ਜਾ, ਇਹ ਮੁੱਕਦਾ ਨੀ ਧਨ ਤੇਰੇ ਤੋਂ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਜੀ ਬਹੁਤ ਕਦਰਦਾਨ ਸਨ ਕਵਿਤਾ ਦੇ, ਗੁਣੀਆਂ ਦੀ ਬਹੁਤ ਜ਼ਿਆਦਾ ਸਤਿਗੁਰੂ ਜੀ ਪ੍ਰਸ਼ੰਸਾ ਕਰਦੇ ਸਨ, ਮਾਣ ਸਤਿਕਾਰ ਵੀ ਬਖਸ਼ਦੇ ਸਨ। ਹੁਣ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਈਆਂ ਦਾ ਇਨਾਮ ਵੀ ਸਤਿਗੁਰੂ ਜੀ ਕਵੀਆਂ ਨੂੰ ਪ੍ਰਦਾਨ ਕਰ ਦਿੰਦੇ ਸਨ। ਕਿਤ ਕਰਹੇ ਟਿਗ ਨੌਕਰ ਹੋਏ ਕਰ ਦਰਬ ਹਜ਼ਾਰੋਂ ਕੋ ਨਿਤ ਲੇਤ। ਕਈ ਕਵੀ ਤੇ ਆਪਣੀ ਕਵਿਤਾ ਸੁਣਾ ਕੇ ਇਨਾਮ ਲੈ ਕੇ ਚਲੇ ਜਾਂਦੇ ਨੇ, ਪਰ ਕਈ ਕਵੀ ਸਤਿਗੁਰਾਂ ਦੇ ਹਜ਼ੂਰ ਹੀ ਰਹਿਣ ਲੱਗੇ ਨੇ ਤਨਖਾਹਾਂ ਮੁਕਰਰ ਕਰਕੇ। ਸਤਿਗੁਰੂ ਜੀ ਤਨਖਾਹਾਂ ਬੰਨ ਕੇ ਕਵੀਆਂ ਨੂੰ ਆਪਣੇ ਕੋਲ ਰੱਖਣ ਲੱਗੇ।
ਦਾਰਦ ਕਾਮ ਬੇਦਾਰ ਨ ਹੋਵਾ ਬਰਖਤ ਕਣ ਜੋ ਕਿਰਪਾ ਨਕੇਤ।
ਜਿਹੜੇ ਕਵੀ ਸਤਿਗੁਰਾਂ ਦੇ ਹਜ਼ੂਰ ਰਹਿਣ ਲੱਗੇ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਦਾ ਦਲਿੱਦਰ ਦੂਰ ਹੋਣ ਲੱਗਾ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਹੀ ਜ਼ਿਆਦਾ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੋ ਕੇ ਇਸ ਤਰ੍ਹਾਂ ਧਨ ਦੀ ਵਰਖਾ ਕਰਦੇ ਨੇ ਜਿਵੇਂ ਮੀਂਹ ਪੈਂਦਾ ਹੋਵੇ, ਭਾਵ ਕੇ ਦਲਿੱਦਰ ਰੂਪੀ ਜਿਹੜੀ ਗਰਮੀ ਹੈ ਉਹ ਕਮੀਆਂ ਦੀ ਇਸ ਤਰ੍ਹਾਂ ਦੂਰ ਹੋ ਗਈ ਹੈ ਕਿ ਜਿਵੇਂ ਬੱਦਲ ਵਰਨ ਦੇ ਨਾਲ ਮੀਂਹ ਪੈਣ ਦੇ ਨਾਲ ਖੇਤੀ ਹਰੀ ਹੋ ਜਾਂਦੀ ਹੈ, ਇਸ ਤਰ੍ਹਾਂ ਮਾਨੋ ਕੇ ਖੁਸ਼ਹਾਲ ਹੋਏ ਕਵੀ ਜਨ।
ਆਪ ਰਚਿਤ ਹੈ ਛੰਦ ਅਨਕ ਗਤ ਅਪਰਨ ਤੇ ਲਖ ਰੀਜ ਸੁਦੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਵੀ ਕਵਿਤਾ ਰਚਦੇ ਨੇ ਤੇ ਜਿਹੜੇ ਕਵੀ ਉਹਨਾਂ ਨੇ ਰੱਖੇ ਹੋਏ ਨੇ ਉਹ ਵੀ ਰੀਤ ਦੇ ਨਾਲ ਕਵਿਤਾ ਲਿਖਦੇ ਨੇ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਕਿ ਸ਼੍ਰੋਮਣੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ। ਇਮ ਗੁਣੀਅਨ ਮੈਂ ਕੀਰਤ ਪਸਰੀ, ਸੁਣ ਸੁਣ ਆਵਤ ਹੈ ਸੁਖ ਹੇਤ। ਕਵੀ ਜੀ ਲਿਖਦੇ ਨੇ ਕਿ ਜਿਹੜੇ ਵਿਦਵਾਨ ਗੁਣੀ ਜਨ ਸਨ, ਕਵੀ ਸਨ, ਉਹਨਾਂ ਦੇ ਵਿੱਚ ਸਤਿਗੁਰਾਂ ਦੀ ਬੜੀ ਕੀਰਤੀ ਪਸਰੀ ਹੈ ਤੇ ਆਪਣੇ ਸੁਖ ਦੇ ਵਾਸਤੇ ਉਹ ਸਤਿਗੁਰਾਂ ਦੇ ਕੋਲ ਪਹੁੰਚਣ ਲੱਗੇ। ਕਵੀ ਰਹਿਤ ਜੋ ਪੂਰਬ ਦਿਸ਼ ਮੈਂ, ਹਰ ਦੱਖਣ ਮੈਂ ਉਪਜੇ ਜੋਏ, ਪੱਛਮ ਬਾਸੀ ਉੱਤਰ ਦਿਸ਼ ਕੇ, ਗੁਣ ਕੋ ਪਰਖੈ ਗੁਣ ਸੁਣ ਸੋਏ। ਭਾਵ ਕੇ ਕਵੀ ਚਾਰੇ ਹੀ ਦਿਸ਼ਾਵਾਂ ਦੇ ਵਿੱਚੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਣ ਲੱਗੇ। ਰੀਜ ਮੌਜ ਦੀਰਗ ਹੀ ਲਖ ਕਰ, ਘਰ ਕੋ ਤਿਆਗ ਆਏ ਸਭ ਕੋਏ। ਖੁਸ਼ ਹੋਣਾ ਤੇ ਖਿੜਨਾ ਇਸ ਨੂੰ ਆਖਿਆ ਜਾਂਦਾ ਹੈ ਰੀਜ। ਰੀਜ ਦੇ ਨਾਲ ਬੜੀ ਖੁਸ਼ੀ ਦੀ ਤਰੰਗ ਦੇ ਵਿੱਚ ਆਣ ਕੇ ਸਤਿਗੁਰਾਂ ਦੇ ਹਜ਼ੂਰ ਕਵੀ ਹਾਜ਼ਰ ਹੁੰਦੇ। ਪੀਰ ਕਿਤਕ ਸੁਣ ਮਹਿਮਾ ਆਵਤ, ਬੈਰਾਗੀ ਸੰਨਿਆਸੀ ਜਾਲ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ ਕਿ ਇਕੱਲੇ ਕਵੀ ਹੀ ਨਹੀਂ ਆਉਂਦੇ ਸਤਿਗੁਰਾਂ ਦੇ ਕੋਲ ਰਹਿਣ ਦੇ ਵਾਸਤੇ, ਬੜੇ ਕਵੀ ਆਉਂਦੇ ਨੇ, ਬਹੁਤੇ ਸਾਰੇ ਮਹਿਮਾ ਨੂੰ ਸੁਣ ਕੇ ਪੀਰ ਵੀ ਆਉਂਦੇ ਨੇ, ਕਈ ਬੈਰਾਗੀ ਆਉਂਦੇ ਨੇ ਤੇ ਬਹੁਤੇ ਸਾਰੇ ਸੰਨਿਆਸੀ ਪਹੁੰਚਦੇ ਨੇ। ਤਪੀ ਦਿਗੰਬਰ ਦਰਸ਼ਨ ਕੇ, ਜੋਗੀ ਆਏ ਜੇ ਸਿੱਧ ਬਿਸਾਲ। ਬੜੇ ਵੱਡੇ ਵੱਡੇ ਤਪਸਵੀ ਪਹੁੰਚਦੇ ਨੇ, ਇਸ ਤੋਂ ਇਲਾਵਾ ਦਿਗੰਬਰ ਵੀ ਦਰਸ਼ਨ ਕਰਨ ਦੇ ਵਾਸਤੇ ਆਉਂਦੇ ਨੇ। ਦਿਗੰਬਰ ਆਖਿਆ ਜਾਂਦਾ ਹੈ ਨਾਗੇ ਸਾਧੂਆਂ ਨੂੰ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜੋਗੀ ਆਉਂਦੇ ਨੇ ਤੇ ਵੱਡੇ ਵੱਡੇ ਸਿੱਧ ਜਿਹੜੇ ਨੇ, ਜਿਹੜੇ ਸਿੱਧੀਆਂ ਦੇ ਮਾਲਕ ਨੇ, ਉਹ ਵੀ ਪਹੁੰਚਦੇ ਨੇ। ਸਾਹਿਬ ਕਰਾ ਮਾਤ ਗੁਰ ਦੀਰਗ, ਸਿੰਧ ਸੁਨਿੰਦ ਸੁਮੇਰ ਅਚਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਾਮਾਤਾਂ ਦੇ ਵਿੱਚ ਸਾਰਿਆਂ ਤੋਂ ਵੱਡੇ ਨੇ, ਇਸ ਤਰ੍ਹਾਂ ਵੱਡੇ ਨੇ ਕਿ ਜਿਵੇਂ ਸਾਰਿਆਂ ਪਹਾੜਾਂ ਦੇ ਵਿੱਚ ਸਮੇਰ ਪਰਬਤ ਨੂੰ ਸਾਰਿਆਂ ਤੋਂ ਵੱਡਾ ਮੰਨਿਆ ਜਾਂਦਾ, ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਸਮਝਦੇ ਨੇ। ਸਿੱਖ ਸੰਗਤ ਜਹ ਕਹਿ ਤੇ ਆਵਤ, ਮਨ ਭਾਵਤ ਪਾਵਤ ਨਿਜ ਕਾਮ। ਸਿੱਖ ਸੰਗਤ ਵੀ ਬਹੁਤ ਹੀ ਸਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ, ਮਨ ਦੀਆਂ ਕਾਮਨਾਵਾਂ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ। ਚੌ ਦਿਸ਼ ਤੇ ਹੋਏ ਮੇਲ ਸਕੇਲਨ, ਉਤਰ ਆਨੰਦਪੁਰੇ ਅਭੀਰਾਮ। ਆਨੰਦਪੁਰ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਪਹੁੰਚਦੀਆਂ ਨੇ, ਇਸ ਤਰੀਕੇ ਦੇ ਨਾਲ ਭਾਵ ਕੇ ਬਹੁਤ ਜ਼ਿਆਦਾ ਸੰਗਤਾਂ ਦੀ ਭੀੜ ਆਨੰਦਪੁਰ ਦੇ ਵਿੱਚ ਹਮੇਸ਼ਾ ਰਹਿੰਦੀ। ਜਬ ਜਾਨ ਬਹੁ ਬ੍ਰਿੰਦ ਭਏ ਨਰ, ਜੇ ਦਰਸ਼ਨ ਚਾਹਤ ਸੁਖ ਧਾਮ। ਕਵੀ ਜੀ ਲਿਖਦੇ ਨੇ ਕਿ ਜਦੋਂ ਬਹੁਤ ਹੀ ਸਾਰੀ ਸੰਗਤ ਇੱਕ ਜਗ੍ਹਾ ਦੇ ਉੱਤੇ ਇਕੱਠੀ ਹੋ ਜਾਂਦੀ ਹੈ, ਉਸ ਵੇਲੇ ਫਿਰ ਸਾਰਿਆਂ ਨੂੰ ਇਕੱਠਾ ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਜੀ ਸਭਾ ਦੇ ਵਿੱਚ ਬੈਠਦੇ ਨੇ। ਯੋਦਾਰ ਬਿਸਾਲ ਪਾਇਓ ਦਲ, ਰਣ ਪ੍ਰਿਯ ਰਣ ਕੀ ਬਾਤ ਸੁਣਾਏ। ਭਾਵ ਕੇ ਜਿਹੜੇ ਵੱਡੇ ਵੱਡੇ ਯੋਧੇ ਨੇ, ਜਿਨ੍ਹਾਂ ਦਾ ਸਿਰਫ ਜੰਗ ਦੇ ਨਾਲ ਹੀ ਪਿਆਰ ਹੈ, ਉਹ ਬਹੁਤ ਸਾਰੇ ਸਤਿਗੁਰਾਂ ਦੇ ਹਜ਼ੂਰ ਰਹਿੰਦੇ ਨੇ ਹਮੇਸ਼ਾ, ਉਹ ਰਣ ਦੀਆਂ ਯੁੱਧ ਦੀਆਂ ਗੱਲਾਂ ਹੀ ਕਰਦੇ ਨੇ। ਮਹਾਰਾਜ ਗੁਰ ਸਰਬ ਸਮਾਜ, ਦੀਰਗ ਕਰਿਓ ਜਗਤ ਜਸ ਗਾਏ। ਕਵੀ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਮਾਜ ਨੂੰ ਬਹੁਤ ਜ਼ਿਆਦਾ ਵੱਡਾ ਕੀਤਾ ਹੈ, ਦੀਰਗ ਕੀਤਾ ਹੈ ਤੇ ਸਤਿਗੁਰਾਂ ਦਾ ਜਸ ਬਹੁਤ ਦੂਰ ਦੂਰ ਤੱਕ ਫੈਲਿਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਸ੍ਰੀ ਸਤਿਗੁਰੂ ਕੇਤਕ ਦਿਵਸ ਬਿਤਾਏ, ਭੀਮ ਚੰਦ ਸੋ ਰਸ ਪਾਇਓ, ਦੀਨ ਸੁਦਵੈਸ਼ ਮਿਟਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਾਫੀ ਸਾਰੇ ਦਿਨ ਬਤੀਤ ਕੀਤੇ ਨੇ। ਰਾਜੇ ਭੀਮ ਚੰਦ ਦਾ ਜਿਹੜਾ ਰਸ ਹੈ, ਜਿਹੜਾ ਮਿਲਾਪ ਹੈ, ਉਹ ਸਤਿਗੁਰਾਂ ਦੇ ਨਾਲ ਹੁਣ ਹੋ ਚੁੱਕਾ ਹੈ, ਦਵੈਸ਼ ਮਿਟ ਚੁੱਕੀ। ਆਵ ਰੰਗ ਤੁਰਕ ਪਤੀ ਨਹੀਂ ਦੇਸ਼, ਚੜ ਗਯੋ ਦਿਸ਼ਾ ਦੱਖਣ ਵਿਸ਼ੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ, ਉਹ ਕਵੀ ਜੀ ਲਿਖਦੇ ਨੇ ਕਿ ਦੇਸ਼ ਦੇ ਵਿੱਚ ਨਹੀਂ ਸੀ, ਪਾਪ ਕੇ ਹਿੰਦੁਸਤਾਨ ਦੇ ਵਿੱਚ ਨਹੀਂ ਸੀ। ਚੜ ਗਏ ਦਿਸ਼ਾ ਦੱਖਣ ਵਿਸ਼ੇਸ਼, ਦੱਖਣ ਦੀ ਮੁਹਿੰਮ ਦੇ ਵਾਸਤੇ ਔਰੰਗਜ਼ੇਬ ਗਿਆ ਹੋਇਆ ਸੀ। ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਜਦੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸ਼ਹੀਦ ਹੋਏ, ਉਸ ਤੋਂ ਬਾਅਦ ਜਿਹੜਾ ਮਤੀ ਦਾਸ ਸਤਿਗੁਰਾਂ ਦਾ ਪ੍ਰਿਯ ਸਿੱਖ ਸੀ, ਉਸ ਨੇ ਔਰੰਗਜ਼ੇਬ ਨੂੰ ਦਿੱਲੀ ਦੇ ਵਿੱਚ ਟਿਕਣ ਹੀ ਨਹੀਂ ਦਿੱਤਾ। ਦਿੱਲੀ ਨੂੰ ਛੱਡ ਕੇ ਉਸ ਨੂੰ ਬਾਹਰ ਜਾਣਾ ਪਿਆ। ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਕਿ ਦੱਖਣ ਦੀ ਮੁਹਿੰਮ ਦੇ ਵਾਸਤੇ ਬਾਦਸ਼ਾਹ ਚਲਾ ਗਿਆ ਸੀ। ਕਰ ਬਡ ਮੁਹਿੰਮ ਸੈਣ ਵਿਸਾਲ, ਜਹ ਤਾਨ ਸ਼ਾਹ ਸੈਯਦ ਵਿਸਾਲ। ਤਾਨੇ ਸ਼ਾਹ ਨਾਂ ਦਾ ਇੱਕ ਸੈਯਦ ਸੀ ਜਿਹੜਾ ਕਿ ਬਹੁਤ ਜ਼ਿਆਦਾ ਵੇਰਿਆ ਹੋਇਆ ਸੀ ਔਰੰਗਜ਼ੇਬ ਤੋਂ, ਉਸ ਨੂੰ ਜਿੱਤਣ ਦੇ ਵਾਸਤੇ ਔਰੰਗਜ਼ੇਬ ਗਿਆ ਹੋਇਆ ਸੀ।
ਗੜ ਗੋਲ ਕੁੰਡ ਮਵਾਸ ਕੀਨ, ਗਣ ਚਮੂ ਹਣਤ ਨਹੀਂ ਦਰਬ ਦੀਨ।
ਗੋਲ ਕੁੰਡਾ ਨਾਮ ਦਾ ਇੱਕ ਕਿਲਾ ਹੈ ਜਿਹਦੇ ਵਿੱਚ ਹਾਕੀ ਹੋ ਕੇ ਤਾਨੇ ਸ਼ਾਹ ਬੈਠਾ ਸੀ, ਜਿਹਨੇ ਜਿਹੜਾ ਟੈਕਸ ਦਾ ਮਾਮਲੇ ਦਾ ਧਨ ਹੈ ਉਹ ਕਦੇ ਵੀ ਬਾਦਸ਼ਾਹ ਨੂੰ ਅਦਾ ਨਹੀਂ ਸੀ ਕੀਤਾ।
ਜਹ ਨਗਰ ਹੈਦਰਾਬਾਦ ਆਹੇ, ਤਹ ਕਰਤ ਬਾਸ ਬੜ ਰਾਜ ਤਾਹੇ।
ਭਾਵ ਕੇ ਜਿਹੜਾ ਰਾਜਾ ਸੀ ਉਸ ਜਗ੍ਹਾ ਦੇ ਉੱਤੇ ਰਾਜ ਕਰਦਾ ਸੀ। ਹੁਣ ਹੈਦਰਾਬਾਦ ਦੋ ਨੇ, ਇੱਕ ਸਿੰਧ ਦੇ ਦੇਸ਼ ਦੇ ਵਿੱਚ ਹੈ ਤੇ ਦੂਸਰਾ ਹੈ ਦੱਖਣ ਦੇ ਵਿੱਚ। ਇਹ ਦੱਖਣ ਦੇ ਹੈਦਰਾਬਾਦ ਦੀ ਗੱਲ ਕਰ ਰਹੇ ਨੇ ਕਵੀ ਸੰਤੋਖ ਸਿੰਘ ਜੀ। ਨਿਜਾਬ ਦੀ ਰਾਜਧਾਨੀ ਅੱਜ ਕੱਲ ਹੈਦਰਾਬਾਦ ਬਣਿਆ ਹੋਇਆ। ਕਵੀ ਜੀ ਲਿਖਦੇ ਨੇ ਕਿ ਤਾਨੇ ਸ਼ਾਹ ਉੱਥੇ ਰਾਜ ਕਰਦਾ ਸੀ ਜਿਹੜਾ ਕਿ ਔਰੰਗਜ਼ੇਬ ਤੋਂ ਆਕੀ ਸੀ।
ਬਿਤ ਗਏ ਬਰਖ ਬਹੁ ਹੋਤ ਯੁੱਧ, ਨਹੀਂ ਮਿਟਤ ਦੋਹੋਂ ਦੇਸ਼ ਅਧਿਕ ਕ੍ਰੋਧ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਵਰੇ ਬਤੀਤ ਹੋ ਗਏ, ਦੋਵਾਂ ਪਾਸਿਆਂ ਦਾ ਯੁੱਧ ਹੁੰਦਾ ਰਿਹਾ,
ਨਹੀਂ ਮਿਟਤ ਦੋਹੋਂ ਦੇਸ਼ ਅਧਿਕ ਕ੍ਰੋਧ।
ਭਾਵ ਕੇ ਦੋਵਾਂ ਪਾਸਿਆਂ ਦਾ ਕ੍ਰੋਧ ਬਹੁਤ ਜ਼ਿਆਦਾ ਵਧਿਆ ਹੋਇਆ ਸੀ। ਕਾਫੀ ਵਰਿਆਂ ਦੀ ਲੜਾਈ ਤੋਂ ਬਾਅਦ ਵੀ ਦੋਵਾਂ ਪਾਸਿਆਂ ਦਾ ਕ੍ਰੋਧ ਮੱਠਾ ਨਾ ਹੋਇਆ।
ਇਸ ਦੇਸ਼ ਬਿਖੈ ਸੂਬੇ ਵਿਸਾਲ, ਸਭ ਰਾਜ ਸਾਜ ਕਰਤੇ ਕਰਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਹੁਣ ਬਾਦਸ਼ਾਹ ਔਰੰਗਜ਼ੇਬ ਤੇ ਹੈ ਨਹੀਂ ਸੀ, ਉਹ ਤੇ ਮੁਹਿੰਮ ਦੇ ਉੱਤੇ ਦੂਰ ਗਿਆ ਹੋਇਆ ਸੀ। ਇਸ ਕਰਕੇ ਇਹਨਾਂ ਇਲਾਕਿਆਂ ਦਾ ਬੰਦੋਬਸਤ ਕਰਨ ਦੇ ਵਾਸਤੇ ਉਸ ਨੇ ਆਪਣੇ ਸੂਬਿਆਂ ਨੂੰ ਥਾਪਿਆ ਹੋਇਆ ਸੀ। ਬੜੇ ਸੂਬਿਆਂ ਦੀ ਨਿਗਰਾਨੀ ਦੇ ਵਿੱਚ ਆਪਣੇ ਰਾਜ ਦੇ ਸਾਜ ਦੇ ਕੰਮ ਨੂੰ ਛੱਡ ਕੇ ਔਰੰਗਜ਼ੇਬ ਗਿਆ ਸੀ। ਔਰੰਗਜ਼ੇਬ ਦੀ ਗੈਰ ਹਾਜ਼ਰੀ ਦੇ ਵਿੱਚ ਜਿਹੜੇ ਔਰੰਗਜ਼ੇਬ ਦੇ ਸਥਾਪੇ ਹੋਏ ਸੂਬੇ ਨੇ ਉਹ ਰਾਜ ਦੇ ਸਾਰੇ ਕੰਮਾਂ ਨੂੰ ਚੰਗੇ ਤਰੀਕੇ ਦੇ ਨਾਲ ਸੰਭਾਲਦੇ ਸਨ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜੇ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤ ताही कुल को नाम। पुन द्वादस गुरिंड को मेरी है परनाम।
एक ओंकार वाहिगुरु जी की फतेह। श्री भगवती जी सहाय पातशाही बारहवीं। प्रथम भगवती सिमर कै गुरु नानक लई ध्याय। फिर अंगद गुर ते अमरदास रामदास हुई सहाय। अर्जन हर गोविंद नो सिमरो श्री हर राय। श्री हर कृष्ण जी ध्याई है जिस डिठिया सब दुख जाए। तेग बहादुर सिमरिया करनौने दावे ताए। दसवें पातशाह श्री गुरु गोविंद सिंह जी सब थाई होए जी सहाय। सतगुरु बालक सिंह जी सिमरिया जिन्हां ने धर्म दा मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुटी लई मिलाए। वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्हां ने कलयुग विच सुच सो ते नाम बाणी दा प्रवाह दिता चलाए। सर्व कला सम्राट श्री सतगुरु जगजीत सिंह सच्चे पातशाह जी सिमरिया जिन्हां दी महिमा कही ना जाए। हाजरा हजूर पहरे दे मालक श्री सतगुरु उदय सिंह जी सब थाई होना जी सहाय। गुरां के चार साहबजादे पंज प्यारे चाली मुक्ते बेअंत शहीदां भगतां दी कमाई वाल ध्यान तरके आप जी दा पवित्र नाम चेते आवे। हे सच्चे पातशाह जीओ असीं सदा ही भुलण हार हां। आप सदा ही बख्शिंद पिता हो धरो करो सिखी सिद्क बख्शो। बेमुख होके ना मरिए पातशाह जी धरती ते धर्म रताओ। महामलेश दा नाश करो अपने संत खालसे दा प्रकाश करो। गौ गरीब दे कष्ट नू दूर करो। कुल सृष्टि आप जी दा पवित्र नाम जपे। किसे नू दुख होवे ना श्री सतगुरु राम सिंह सच्चे पातशाह जी। साडी प्रार्थना है आप जी दे चरणा विच गरीब नवाज साडा धर्म बनिया रहे। सतगुरु सच्चे पातशाह जी आप जी दे पावन पवित्र इतिहास की कथा हुई है जो पढ़िया है सुनिया है साड़िया मना ते वसाउणा। जुगां पर्यंत इसे तरह आप जी दा जस गायन करदे रहिए। सतगुरु राम सिंह सच्चे पातशाह जी आप जी दी प्यारी साध संगत एकत्र हो के आप जी दे पवित्र नाम दा सिमरन करन लगी है। आप जी दे दर्शना दे निमित दर्शना दी दात बख्शो। नाम दा रस बख्शो। मन बिरतियां नूं एकाग्रता बख्शो। ना विसरो ना विसारो रख लो बख्श लो दियो दीदार। श्री सतगुरु राम सिंह जी नाम चढ़दी कला आप जी दे पाणे सरबत दा भला।